ਦੀਪਕ ਜੀ ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਅੱਜ ਦਾਅਵਾ ਹੁਣੇ ਕੀਤਾ ਜਾ ਰਿਹਾ ਕਿ ਜਦੋਂ ਦਿੱਲੀ ਦੇ ਵਿੱਚ 1984 'ਚ ਵਾਪਰੀਆਂ ਘਟਨਾਵਾਂ ਦੌਰਾਨ ਅਤੇ ਭਾਵੇਂ ਹੁਣ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਦੌਰਾਨ RSS ਵੱਲੋਂ ਬਚਾਇਆ ਗਿਆ ਦਿੱਲੀ ਦੇ ਵਿੱਚ ਸਿੱਖਾਂ ਨੂੰ ਅਤੇ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਨੂੰ, ਇਸ ਦਾਅਵੇ ਦੀ ਪਿੱਠ ਭੂਮੀ ਦੇ ਵਿੱਚ ਕੀ ਕੁਝ ਚੱਲ ਰਿਹਾ ਅਤੇ ਰਿਐਕਸ਼ਨ ਕੀ ਆ ਰਿਹਾ?
ਬਿਲਕੁਲ ਵਿਜੇ ਜੀ, ਇਹ ਦਾਅਵਾ ਕਿਸੇ ਸਧਾਰਨ ਵਿਅਕਤੀ ਨੇ, RSS ਦੇ ਕਿਸੇ ਸਵੈ ਸੇਵਕ ਸੰਘੀ ਨੇ ਜਾਂ ਭਾਜਪਾ ਦੇ ਕਿਸੇ ਲੀਡਰ ਨੇ ਨਹੀਂ ਕੀਤਾ। ਇਹ ਦਾਅਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਇਸ ਲਈ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ
ਜੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 100 ਸਾਲਾਂ ਜਿਹੜੇ RSS ਦੇ ਸਮਾਗਮ ਸ਼ੁਰੂ ਹੋਏ ਹੋਏ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰ ਰਹੇ ਸੀ। ਦਿੱਲੀ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਪੰਜਾਬ 'ਚ ਜਦੋਂ ਹੜ੍ਹ ਆਏ ਤਾਂ ਸਭ ਤੋਂ ਪਹਿਲਾਂ ਉੱਥੇ RSS ਰਾਹਤ ਲਈ ਪਹੁੰਚੇ। ਤੇ ਮੈਂ ਤਾਂ ਇੱਕ ਵਾਰ ਸੁਣ ਕੇ ਹੈਰਾਨ ਜ਼ਰੂਰ ਹੋਇਆ ਕਿ ਠੀਕ ਹੈ, ਕੋਈ ਦੋ ਰਾਏ ਨਹੀਂ ਕਿ ਪੰਜਾਬ ਨੇ ਸਾਥ ਦਿੱਤਾ, ਉਹਦੇ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਵੀ, ਵੱਖ ਵੱਖ ਫਿਰਕੇ ਦੇ ਲੋਕ ਵੀ, ਵੱਖ ਵੱਖ ਵਿਚਾਰਧਾਰਾ ਦੇ ਲੋਕ ਵੀ, ਪਰ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕ, ਕਿਸਾਨ ਪਰਿਵਾਰ ਤੋਂ ਸੰਬੰਧਿਤ, ਦੁਕਾਨਦਾਰਾਂ ਦੇ ਖੇਤਰ ਤੋਂ ਸੰਬੰਧਿਤ, ਵੱਖ ਵੱਖ ਧਰਮਾਂ ਤੋਂ ਸੰਬੰਧਿਤ ਲੋਕ ਨਿਕਲ ਕੇ ਆਏ। ਪਰ ਉਹਦੇ ਵਿੱਚ ਜਿਹੜੀ ਵੀ ਸੰਸਥਾ ਆਉਂਦੀ ਸੀ, ਘੱਟੋ ਘੱਟ ਉਹਦਾ ਬੈਨਰ ਪੋਸਟਰ ਕਿਸੇ ਨਾ ਕਿਸੇ ਰੂਪ 'ਚ ਨਜ਼ਰ ਆਉਂਦਾ ਸੀ। ਜੇ NGO ਵਗੈਰਾ ਆ ਰਹੀਆਂ ਨੇ ਤਾਂ ਉਹਨਾਂ ਨੇ ਜਿਹੜੇ ਸੇਵਾਦਾਰ ਉੱਥੇ ਸੇਵਾ ਨਿਭਾ ਰਹੇ, ਉਹਨਾਂ ਨੇ ਜਿਹੜੀਆਂ ਉਹ ਜੈਕਟਾਂ ਪਾਈਆਂ ਹੁੰਦੀਆਂ ਨੇ, ਉਹਨਾਂ 'ਤੇ ਕਿਤੇ ਨਾ ਕਿਤੇ ਉਹਨਾਂ ਦੇ ਨਾਮ ਲੋਗੋ ਕੁਛ ਸੀਗੇ। ਜੇ ਪਿੰਡਾਂ ਤੋਂ ਰਾਹਤ ਵਾਲੀਆਂ ਟਰੈਲੀਆਂ ਆ ਰਹੀਆਂ ਨੇ ਤਾਂ ਪਿੰਡਾਂ ਦੇ ਉਹਨਾਂ ਦੇ ਨਾਮ, ਸਮੂਹ ਸੰਗਤ ਵੱਲੋਂ, ਗੁਰਦੁਆਰਾ ਕਮੇਟੀਆਂ ਵੱਲੋਂ, ਹੈ ਨਾ, ਉਹਨਾਂ ਦੇ ਸ਼ਹਿਰਾਂ ਕਸਬਿਆਂ ਦੇ ਨਾਮ ਟਰੈਲੀਆਂ 'ਤੇ ਲਿਖੇ ਸੀ। ਅਤੇ ਜੇ ਰਾਜਨੀਤਿਕ ਧਿਰਾਂ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਝੰਡੀ ਦੇਣ ਦੀਆਂ ਫੋਟੋਆਂ, ਤਸਵੀਰਾਂ, ਇੱਦਾਂ ਕਿਤੇ ਨਾ ਕਿਤੇ ਕੁਛ ਰੰਗ ਸੀ। ਮੈਨੂੰ ਮਤਲਬ ਕਿ ਖਾਕੀ ਨਿੱਕਰ ਵਾਲਾ ਉੱਥੇ ਕੋਈ ਲੱਭਿਆ ਨਹੀਂ, ਕਿ ਜਾਂ ਤਾਂ ਉਹ ਆਪਣੀ ਸੰਬੋਲਿਕ ਪਹਿਚਾਣ ਵਾਲੇ ਹੁੰਦੇ। ਇਹ 'ਚ ਕੋਈ ਸ਼ੱਕ ਨਹੀਂ ਕਿ ਜੇ ਸਰਕਾਰ ਵੱਲੋਂ ਲੀਡਰ ਪਹੁੰਚਦੇ ਨੇ, ਵਿਰੋਧੀ ਦਲਾਂ ਵੱਲੋਂ ਲੀਡਰ ਪਹੁੰਚਦੇ ਨੇ, ਤਾਂ ਸਥਾਨਕ ਲੀਡਰ ਵਜੋਂ BJP ਲੀਡਰ ਵੀ ਗਏ ਹੋਣੇ। ਇੱਥੋਂ ਤੱਕ ਕੇਂਦਰੀ ਮੰਤਰੀ ਤੁਰੇ ਫਿਰ ਰਹੇ ਨੇ ਅਜੇ ਵੀ, ਉੱਥੇ ਲਗਾਤਾਰ ਆ ਰਹੇ ਨੇ, ਹੈ ਨਾ। ਪਰ ਉਹ ਵੱਖਰਾ ਪਹਿਲੂ ਆ। ਪਰ ਅਚੇਚਾ RSS ਦਾ ਜਿਵੇਂ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਜੀ ਨੇ, ਮੈਨੂੰ ਨਹੀਂ ਲੱਭੇ ਪੰਜਾਬ ਦੇ ਵਿੱਚ। ਜੇ ਕਿਸੇ ਹੋਰ ਨੂੰ ਲੱਭੇ ਹੋਣ ਤਾਂ ਜ਼ਰੂਰ ਦੱਸ ਦੇਣ। ਦੂਸਰਾ, ਉਸ ਤੋਂ ਵੀ ਅਹਿਮ ਪਹਿਲੂ ਹੈ ਕਿ ਜਿਹੜਾ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਦਾ ਹਵਾਲਾ ਦੇ ਕੇ ਉਹਨਾਂ ਨੇ ਗੱਲ ਕੀਤੀ, ਦਿੱਲੀ ਦੰਗੇ ਸ਼ਬਦ ਕਹਿ ਕੇ, ਕਿ ਉੱਥੇ ਸਿੱਖਾਂ ਨੂੰ ਬਚਾਉਣ ਦੇ ਲਈ RSS ਵਾਲਿਆਂ ਨੇ ਬਹੁਤ ਰੋਲ ਨਿਭਾਇਆ ਜੀ। ਕਹਿੰਦੇ ਜੀ, RSS ਵਾਲੀਆਂ ਸੰਬੰਧਿਤ ਧਿਰਾਂ ਨੇ ਆਪਣੇ ਘਰਾਂ 'ਚ ਰੱਖੇ। ਪਹਿਲੀ ਗੱਲ ਤਾਂ ਇਹ ਹੈ ਵਿਜੇ ਜੀ ਕਿ ਦਿੱਲੀ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੁੰਦਾ, ਉਸ ਤੋਂ ਬਾਅਦ ਜੇ ਹਮਲਾਵਰ ਧਿਰਾਂ ਇੱਕ ਧਰਮ ਨਾਲ, ਇੱਕ ਫਿਰਕੇ ਨਾਲ, ਇੱਕ ਵਿਚਾਰਧਾਰਾ ਨਾਲ ਸੰਬੰਧਿਤ ਸੀ, ਤਾਂ ਉਸੇ ਧਰਮ, ਉਸੇ ਫਿਰਕੇ, ਉਸੇ ਵਿਚਾਰਧਾਰਾ ਨਾਲ ਸੰਬੰਧਿਤ ਲੋਕ ਬਚਾਉਣ ਵਾਲੇ ਵੀ ਸੀ, ਜਿਹਨਾਂ ਨੇ ਆਪਣੇ ਘਰਾਂ ਦੇ ਵਿੱਚ ਬੂਹੇ ਖੋਲ੍ਹੇ, ਅੰਦਰ ਬੈਠਕਾਂ 'ਚ ਰੱਖੇ, ਕੋਠੀਆਂ 'ਚ ਰੱਖੇ, ਆਪਣੇ ਧੀ ਪੁੱਤ ਭੈਣ ਭਰਾ ਕਹਿ ਕੇ ਰੱਖੇ। ਸੋ ਉਹ ਵੀ, ਸੋ ਇਹਦਾ ਮਤਲਬ ਮਾਰਨ ਵਾਲੀ ਵੀ ਧਿਰ ਅਤੇ ਬਚਾਉਣ ਵਾਲੀ ਵੀ ਧਿਰ ਇੱਕੋ ਥਾਵਾਂ ਤੋਂ ਆ ਰਹੀ ਹੁੰਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹਰ ਧਰਮ, ਹਰ ਫਿਰਕੇ ਦੇ ਵਿੱਚ ਚੰਗੇ ਲੋਕ ਵੀ ਹੈ, ਕਿਤੇ ਮਾੜੇ ਵੀ ਹੈਗੇ। ਹੁਣ ਉੱਥੇ ਰਾਜਨੀਤਿਕ ਤੌਰ ਦੇ ਉੱਤੇ ਜੇ ਨਰਿੰਦਰ ਮੋਦੀ ਜੀ ਇਸ ਨੂੰ RSS ਹਵਾਲਾ ਦੇ ਰਹੇ ਨੇ ਕਿ ਜਿੰਨੇ ਵੀ ਹਿੰਦੂਆਂ ਨੇ ਬਚਾਏ ਉਹ ਸਾਰੇ ਹੀ RSS ਦੇ ਨੇ, ਤਾਂ ਫਿਰ ਇਹ ਕਮਾਲ ਦੀ ਸੰਗਿਆ, ਹੈ ਨਾ। ਇਹਦਾ ਮਤਲਬ ਤੁਸੀਂ ਇਸ ਦੇ ਨਾਲ ਕੋਈ ਰਾਜਨੀਤਿਕ ਆਪਣਾ ਤੀਰ ਸਾਧਨਾ ਚਾਹੁੰਦੇ ਹੋ। ਪਰ ਕੀ ਨਰਿੰਦਰ ਮੋਦੀ ਜੀ ਨੂੰ ਇਹ ਯਾਦ ਕਿ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਵਾਇਆ, ਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਅਤੇ ਉਸ ਦੇ ਲਈ ਗਾਂਧੀ ਪਰਿਵਾਰ, ਕਾਂਗਰਸ, ਇੰਦਰਾ ਗਾਂਧੀ, ਉਹਨਾਂ ਦੇ ਲੀਡਰ, ਹੈ ਨਾ, ਅੱਜ ਤੱਕ ਮਤਲਬ ਕਿ ਲੋਕਾਂ ਦੇ ਨਿਸ਼ਾਨੇ 'ਤੇ ਨੇ, ਅਤੇ ਉਹ ਰਹਿੰਦੀ ਦੁਨੀਆਂ ਤੱਕ ਇਹ ਪਹਿਲੂ ਰਹਿਣਾ ਕਿ ਕਾਂਗਰਸ ਨੂੰ ਉਹਨਾਂ ਨੇ ਇੰਝ ਮਾਫ਼ ਨਹੀਂ ਕਰ ਪਾਉਣਾ। ਪਰ ਉਸੇ ਹਮਲੇ ਦੇ ਹਵਾਲੇ ਨਾਲ ਲਾਲ ਕਿਸ਼ਨ ਅਡਵਾਨੀ, ਜਿਹੜੇ ਨਰਿੰਦਰ ਮੋਦੀ ਹੋਰਾਂ ਦੇ ਰਾਜਨੀਤਿਕ ਗੁਰੂ ਕਹੇ ਜਾਂਦੇ ਨੇ, ਉਹਨਾਂ ਦੇ ਬਿਆਨ ਜਨਤਕ ਨੇ, ਉਹਨਾਂ ਦੀਆਂ ਕਿਤਾਬ ਦੇ ਵਿੱਚ, ਜੀਵਨੀ ਦੇ ਵਿੱਚ ਵੀ, ਕਿ ਅਸੀਂ ਇੰਦਰਾ ਨੂੰ ਮਜਬੂਰ ਕੀਤਾ, ਨਹੀਂ ਤਾਂ ਉਹ ਤਿਆਰ ਨਹੀਂ ਸੀ। ਜਾਂ ਮਤਲਬ ਉਸ ਹਮਲੇ ਲਈ ਜੇ ਇੰਦਰਾ ਜ਼ਿੰਮੇਵਾਰ ਹੈ ਤਾਂ ਭਾਗੀਵਾਲ ਤੁਸੀਂ ਵੀ ਹੋ। ਤੇ ਇੱਥੋਂ ਤੁਹਾਡੀ ਵਿਚਾਰਧਾਰਾ ਦਾ ਵੀ ਇੱਕ ਪ੍ਰਗਟਾਵਾ ਹੁੰਦਾ। ਵੈਸੇ ਲਾਲ ਕਿਲੇ ਤੋਂ ਦੁਨੀਆਂ ਦੀ ਸਭ ਤੋਂ, ਭਾਰਤ ਦੀ ਸਭ ਤੋਂ ਵੱਡੀ NGO ਵਜੋਂ RSS ਨੂੰ ਪ੍ਰਚਾਰ ਚੁੱਕੇ ਨੇ ਹੁਣ ਤਾਂ ਨਰਿੰਦਰ ਮੋਦੀ ਹੋਰੀ। ਸੋ ਇਸ ਨੂੰ ਗਾਂਹ ਵਾਲੀ ਕੜੀ 'ਚ ਜੋੜਦਿਆਂ ਹੋਏ ਉਹ ਇਸ ਨਜ਼ਰੀਏ 'ਤੇ ਲਿਆਉਂਦੇ ਨੇ ਕਿ ਦਿੱਲੀ ਦੇ ਵਿੱਚ ਜੀ ਉਸੇ RSS ਨੇ ਬਚਾਅ ਕੀਤਾ। ਸਰਦਾਰ ਹਮੀਰ ਸਿੰਘ ਹੋਰਾਂ ਦੀ ਇੱਕ ਟਿੱਪਣੀ ਬੜੀ ਕਮਾਲ ਸੀ, ਉਹ ਕਹਿੰਦੇ ਵੀ ਜੇ RSS ਸੱਚਮੁੱਚ ਏਦਾਂ ਸੇਵਾ ਦੀ ਪੁੰਜ ਹੈ ਕਿ ਹੜ੍ਹਾਂ 'ਚ ਵੀ ਆ ਰਹੀ ਆ ਅਤੇ ਦਿੱਲੀ 'ਚ ਵੀ ਸੀ, ਫਿਰ ਤਾਂ ਗੋਧਰਾ ਵੀ ਬਚਾਉਣ ਗਈ ਹੋਣੀ, ਫਿਰ ਉਹ ਗੋਧਰਾ ਕਿਉਂ ਨਹੀਂ ਪਹੁੰਚੀ? ਉਹ ਕਹਿੰਦੇ ਉੱਥੇ ਤਾਂ ਲੱਭੇ ਨਹੀਂ, ਫਿਰ ਉੱਥੇ ਵੀ ਲੱਭ ਜਾਣੇ ਚਾਹੀਦੇ ਸੀ। ਪਰ ਦਿੱਲੀ ਦੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਆਹ ਹੁਣ ਪ੍ਰਧਾਨ ਮੰਤਰੀ ਜੀ ਨੇ ਬੋਲਤੇ, ਤਾਂ ਇਹ ਤੋਂ ਬਾਅਦ ਇਹ ਡਿਬੇਟ ਛਿੜਨੀ ਹੈ, ਆਉਂਦੇ ਦਿਨਾਂ 'ਚ ਇਹ ਤੱਥ ਪੂਰੀ ਤਰ੍ਹਾਂ ਸਾਹਮਣੇ ਆਉਣ ਲੱਗ ਜਾਣੇ ਹੈ। ਦਿੱਲੀ ਦੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਕਈ ਕੇਸਾਂ ਦੇ ਵਿੱਚ RSS ਦੇ ਹਵਾਲੇ ਨਾਲ ਨਾਮ ਬੋਲਦੇ ਨੇ ਕਿੰਨੇ ਲੋਕਾਂ ਦੇ। ਸੋ ਫਿਰ ਉਹਨੂੰ ਕੀ ਦੱਸਣਗੇ ਨਰਿੰਦਰ ਮੋਦੀ ਜੀ ਕਿ ਉਹ ਕੌਣ ਸੀ? ਸੋ ਇਸ ਲਈ ਇਹ ਇੱਕ ਤਰੀਕੇ ਨਾਲ ਇਹ ਲੱਗਦਾ ਕਿ ਜਿਵੇਂ ਉਹ ਸਿੱਖ ਭਾਈਚਾਰੇ ਨੂੰ, ਪੰਜਾਬੀਅਤ ਨੂੰ, ਕਿਸਾਨਾਂ ਨੂੰ, ਸਿੱਖੀ ਨੂੰ ਇੱਕ ਇਸ ਤਰੀਕੇ ਨਾਲ ਖੁਸ਼ ਕਰਨਾ ਚਾਹੁੰਦੇ ਹੋਣ, ਇਹ ਬਗਲਣਾ ਚਾਹੁੰਦੇ ਹੋਣ ਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ RSS ਬਚਾਉਣ ਵਾਲੀ, ਠੀਕ ਹੈ ਜੀ, ਉਹਨਾਂ ਨੇ ਕਹਿਤਾ ਅਤੇ ਹੁਣ ਉਹਦੇ 'ਤੇ ਬਾਕੀ ਧਿਰਾਂ ਵੀ ਸਵਾਲ ਕਰਨਗੀਆਂ। ਸੋ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਡਿਬੇਟ ਵੱਡੀ ਹੋ ਜਾਣੀ ਇਸ ਮਸਲੇ ਦੀ।
ਦੀਪਕ ਜੀ, ਪੰਜਾਬ ਨੂੰ ਜੋ ਦੇਣਾ ਸੀ ਉਹ ਦੇ ਦਿੱਤਾ, ਹਾਲਾਂਕਿ ਪੰਜਾਬ ਦੇ ਵਿੱਚ ਇਹ ਗੱਲ ਉੱਠ ਰਹੀ ਹੈ ਕਿ ਜਿੰਨੀ ਰਾਹਤ ਦੀ ਜ਼ਰੂਰਤ ਹੈ, ਸਮੇਂ ਸਮੇਂ ਸਿਰ ਤੁਸੀਂ ਵੀ ਵੱਖੋ ਵੱਖਰੇ ਸੈਗਮੈਂਟਸ ਦੌਰਾਨ ਇਹ ਪਿਛਲੇ ਕਈ ਹਫ਼ਤਿਆਂ ਤੋਂ ਗੱਲ ਕਰਦੇ ਆ ਰਹੇ ਹੋ ਕਿ ਜਿੰਨੀ ਜ਼ਰੂਰਤ ਪੈਣੀ ਆ ਉਹ ਜ਼ਰੂਰਤ ਦੇ ਨੇੜੇ ਤੇੜੇ ਦੀ ਵੀ ਕੋਈ ਜਿਹੜੀ ਮਦਦ ਹੈਗੀ, ਇਮਦਾਦ ਹੈ, ਉਹ ਸੈਂਟਰ ਵੱਲੋਂ ਨਹੀਂ ਦਿੱਤੀ ਗਈ। ਇਹਦੇ ਬਾਰੇ ਕੀ ਅਪਡੇਟ ਹੈ ਜੀ? ਇਹ ਕਿਹਨੇ ਇਹ ਗੱਲ ਆਖੀ ਵੀ ਪੰਜਾਬ ਨੂੰ ਜੋ ਦੇਣਾ ਸੀ ਦੇ ਦਿੱਤਾ?
ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਅਤੇ ਅਮਿਤ ਸ਼ਾਹ ਜੀ ਕਹਿੰਦੇ ਜਾਓ ਜੋ ਦੇਣਾ ਸੀ ਦੇ ਦਿੱਤਾ। ਅਸਲ 'ਚ ਪੰਜਾਬ ਦੀ ਵਿਧਾਨ ਸਭਾ 'ਚ ਦੋ ਦਿਨਾਂ ਦਾ ਇਜਲਾਸ ਖੂਬ ਚਰਚਾ 'ਚ ਰਿਹਾ ਅਤੇ ਉੱਥੇ ਜਿਹੜਾ ਰੰਗ ਢੰਗ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਦਿੱਲੀ ਜਾ ਕੇ ਨਜ਼ਰ ਨਹੀਂ ਆਇਆ। ਪੰਜਾਬ ਦਾ ਸ਼ੇਰ ਦਿੱਲੀ ਜਾ ਕੇ ਕਿਉਂ ਹੋ ਜਾਂਦਾ ਢੇਰੇ ਸਮਝ ਨਹੀਂ ਆ ਰਿਹਾ। ਉੱਥੇ ਉਹਦੀਆਂ ਲੱਤਾਂ ਵੀ ਡਗਮਗਾਉਣ ਲੱਗ ਜਾਂਦੀਆਂ, ਜੀਭ ਵੀ ਸਥਲਾਉਣ ਲੱਗ ਜਾਂਦੀ ਹੈ, ਹੈ ਸਰੀਰਕ ਬਣਤਰ ਵੀ ਸਾਥ ਨਹੀਂ ਦਿੰਦੀ, ਡਾਮਾਡੋਲ ਹੋਣ ਲੱਗ ਜਾਂਦੇ ਨੇ, ਲੜਖੜਾਉਣ ਲੱਗ ਜਾਂਦੇ ਨੇ, ਸਮਝ ਤੋਂ ਪਰੇ ਹੈ ਕੀ ਹੋ ਜਾਂਦਾ ਉੱਥੇ ਜਾ ਕੇ, ਕੋਈ ਵਾਂਗਾਂ ਖੁੱਲੀਆਂ ਹੋ ਜਾਂਦੀਆਂ ਨੇ ਅਤੇ ਇਸ ਲਈ ਕੀ ਚੈੱਕ ਆਊਟ ਰਹੀਆਂ ਦਾ ਕੀ ਹੈ, ਕਾਰਨ ਨਹੀਂ ਸਮਝ ਆ ਰਿਹਾ। ਹੋਇਆ ਕੀ ਕਿ ਪੰਜਾਬ ਦੀ ਵਿਧਾਨ ਸਭਾ 'ਚ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਪਾਤਾ ਸਾਹਮਣੇ ਤੋਂ ਪ੍ਰਗਟ ਸਿੰਘ ਨੇ। ਪ੍ਰਗਟ ਸਿੰਘ ਹੋਰੀ ਕਹਿੰਦੇ ਚਲੋ ਜੀ ਆਪਾਂ ਦਿੱਲੀ ਚੱਲੀਏ, ਦਿੱਲੀ ਕੇਂਦਰ ਸਰਕਾਰ ਦੀ ਹਿੱਕ 'ਚ ਵੱਜੀਏ, ਐਂ ਨਹੀਂ ਤੁਹਾਡੇ ਮਤਿਆਂ ਨੂੰ ਕਿਸੇ ਨੇ ਪੁੱਛਣਾ ਕਿ ਇਹ ਮਤੇ ਮੁਤੇ ਕੋਈ ਕੰਮ ਨਹੀਂ ਆਉਣੇ। ਅਤੇ ਮੁੱਖ ਮੰਤਰੀ ਸਾਹਿਬ ਨੇ ਛਾਤੀ 'ਤੇ ਹੱਥ ਮਾਰ ਕੇ ਕਿਹਾ ਕਿ ਅਸੀਂ ਹਿੱਕਾਂ 'ਚ ਵੱਜਣ ਵਾਲੇ ਲੋਕ ਹਾਂ, ਅਸੀਂ ਕਾਗਜ਼ੀ ਨਹੀਂ ਗਏ, ਆਹ ਤੁਹਾਡੀਆਂ ਹਿੱਕਾਂ 'ਚ ਵੱਜ ਕੇ ਇੱਥੇ ਤੱਕ ਆਇਆ ਨਹੀਂ, ਸਾਨੂੰ ਕੌਣ ਆਉਣ ਦਿੰਦਾ ਸੀ? ਉਹ ਹਿੱਕਾਂ 'ਚ ਵੱਜਣ ਵਾਲੇ ਬੰਦੇ 25 ਮਿੰਟ ਮੁਲਾਕਾਤ ਕਰਕੇ ਆਉਂਦੇ ਆ ਅਮਿਤ ਸ਼ਾਹ ਨਾਲ, ਅਤੇ ਉਹ ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਜੋ ਕਹਿੰਦੇ ਆ ਉਹਦੇ ਵਿੱਚੋਂ ਨਾ ਤਾਂ ਇਹ ਗੱਲ ਲੱਭੀ ਕਿ 12,000 ਕਰੋੜ ਦੇ ਹਿਸਾਬ ਨਾਲ ਤੁਸੀਂ ਤਸੱਲੀ ਕਰਾ ਕੇ ਆਏ ਹੋ, ਨਾ ਉਹਦੇ ਵਿੱਚ ਇਹ ਲੱਭੀ ਕਿ ਤੁਸੀਂ ਨਿਯਮ ਬਦਲਾ ਕੇ ਆਏ ਹੋ ਤਾਂ ਕਿ ਰਾਹਤ ਬਣਦੀ ਸਹੀ ਮਿਲ ਸਕੇ, ਹੈ ਨਾ ਉਹਦੇ ਵਿੱਚੋਂ ਤੁਸੀਂ ਪੈਕੇਜ ਲੈ ਕੇ ਆਏ। ਮਤਲਬ ਮੈਂ ਤਾਂ ਜੀ ਪੰਜਾਬ ਦਾ ਨੁਮਾਇੰਦਾ ਜੀ, ਮੈਂ ਤਾਂ ਮੰਗ ਹੀ ਰੱਖ ਸਕਦਾ ਜੀ, ਆਪਾਂ ਤਾਂ ਰੱਖਤੀ ਜੀ, ਹੁਣ ਉਹਨਾਂ ਨੇ ਮੰਨਣੀ ਨਹੀਂ ਮੰਨਣੀ ਜੀ, ਭਰੋਸਾ ਤਾਂ ਦਿੱਤਾ ਜੀ, ਮੈਨੂੰ ਕਿਹਾ ਤਾਂ ਹੈ ਜੀ ਕਿ 1600 ਕਰੋੜ ਤਾਂ ਟੋਕਨ ਮਨੀ ਹੈ ਜੀ, ਹੋਰ ਭੇਜ ਦਿਆਂਗੇ, ਹੋਰ ਦੇ ਦਿਆਂਗੇ ਜੀ, ਯਕੀਨ ਦਵਾਇਆ ਜੀ, ਜਦੋਂ ਆਊਗਾ ਦੇਖਾਂਗੇ ਜੀ, ਮੈਂ ਤਾਂ ਪ੍ਰਧਾਨ ਮੰਤਰੀ ਤੋਂ ਵੀ ਸਮਾਂ ਮੰਗਿਆ ਸੀ ਜੀ, ਨਹੀਂ ਦੇਣਾ ਜੀ, ਉਹਨਾਂ ਦੀ ਮਰਜ਼ੀ ਜੀ, ਚਲੋ ਜੀ ਉਹ ਜਾਣਣ ਜੀ। ਮਤਲਬ ਤੁਸੀਂ ਕਿਤੇ ਵੀ ਇਹ ਗੱਲ ਨਹੀਂ ਕਰ ਰਹੇ ਕਿ ਭਾਈ ਆਹ ਸਾਡੀ ਮੰਗ ਸੀ, ਆਹ ਸਾਡਾ ਏਜੰਡਾ ਸੀ, ਆਹ ਸਾਡੀ ਸਥਿਤੀ ਹੈ, ਆਹ ਸਾਡੀ ਰਾਸ਼ੀ ਹੈ, ਕਿੱਥੇ ਉਹ ਸਾਰਾ ਵਰਤਾਰ? ਉੱਥੇ ਪੁੱਛਿਆ ਨੁਕਸਾਨ ਵੈਸੇ ਤਾਂ ਜੀ 13,000 ਕਰੋੜ ਦਾ, ਚੀਫ ਸੈਕਟਰੀ ਕੁਣੀ ਮਾਰ ਕੇ ਕਹਿੰਦਾ 13,800, ਕਿਉਂਕਿ ਤੁਸੀਂ ਲਿਖਤੀ 'ਚ ਉਹ ਦਿੱਤਾ ਹੋਣਾ, ਵੈਸੇ ਤਾਂ ਵੀ 13,800 ਕਰੋੜ ਹੈ ਜੀ, ਪਰ ਜੇ ਨੀਚੇ ਜਾਏਂਗੇ ਨਾ, ਨੀਚੇ ਆਪ ਹਿੰਦੀ ਮੇਂ ਪੁੱਛ ਰਹੇ ਹੋ ਨਾ ਸਵਾਲ, ਇਸ ਲਈ ਮੈਂ ਹਿੰਦੀ ਮੇਂ ਜਵਾਬ ਦੇ ਰਿਹਾ ਹਾਂ, ਜਬ ਨੀਚੇ ਜਾਏਂਗੇ ਨਾ ਤਬ ਅਸਲੀ ਸਥਿਤੀ ਪਤਾ ਲੱਗੇਗੀ। ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਧਰਾਤਲ ਤੇ ਜਾਵਾਂਗੇ ਫਿਰ ਪਤਾ ਲੱਗੂ, ਫਿਰ ਅੰਦਾਜ਼ਾ ਜੀ ਸਾਡਾ ਕਿ 20,000 ਕਰੋੜ ਹੋਜੂ ਕਹਿੰਦੇ। ਮਤਲਬ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਉਂਦੇ ਨੇ ਤਾਂ ਵੀ ਚੀਫ ਸੈਕਟਰੀ 13,000 ਕਰੋੜ ਦੀ ਗੱਲ ਕਰਦਾ, ਤੁਹਾਡਾ ਮੰਤਰੀ 20,000 ਕਰੋੜ ਦੀ ਗੱਲ ਕਰਦਾ, ਹੁਣ ਤੁਸੀਂ ਵੀ ਦਿੱਲੀ ਦੇ ਵਿੱਚ ਰਾਸ਼ਟਰੀ ਮੀਡੀਆ ਮੂਹਰੇ ਖੜ ਕੇ ਅਮਿਤ ਸ਼ਾਹ ਦੇ ਘਰੋਂ ਨਿਕਲ ਕੇ ਤੁਸੀਂ ਵੀ ਕਹਿ ਰਹੇ ਹੋ ਜੀ ਕਿ ਪੈਸੇ 13,800 ਕਰੋੜ ਹੈ, ਪਰ ਉਹ ਨੁਕਸਾਨ ਸਾਡਾ 20,000 ਕਰੋੜ ਤੱਕ ਹੋ ਜਾਣਾ ਜਦੋਂ ਧਰਤ। ਇਹਦਾ ਮਤਲਬ ਤੁਸੀਂ ਦੋ ਹੀ ਗੱਲਾਂ ਮੰਨ ਗਏ, ਇੱਕ ਤਾਂ ਤੁਹਾਡੇ ਕੋਲ ਪੂਰਾ ਰਿਕਾਰਡ ਨਹੀਂ ਅਜੇ ਤੱਕ ਹੈਗਾ, ਦੂਸਰਾ ਤੁਸੀਂ ਅਜੇ ਤੱਕ ਇਹਦਾ ਮਤਲਬ ਧਰਾਤਲ ਤੇ ਗਏ ਨਹੀਂ ਹੈਗੇ, ਸੋ ਹੀ ਮਾਹੌਲ ਬਣਾ ਰਹੇ। ਪਰ ਇਹ ਗੱਲਾਂ ਕਰਕੇ ਮੁੱਖ ਮੰਤਰੀ ਜੀ ਅਜੇ ਪੰਜਾਬ ਨੂੰ ਤੁਰੇ ਸੀ, ਅਜੇ ਸਹੁਰਿਆਂ ਦੇ ਪਿੰਡਾਂ ਚੋਂ ਲੰਘ ਰਹੇ ਸੀ, ਹਰਿਆਣੇ ਚੋਂ ਹੀ ਚੰਡੀਗੜ੍ਹ 'ਚ ਪੰਜਾਬ 'ਚ ਦਾਖਲ ਹੋਣ ਤੋਂ ਪਹਿਲਾਂ ਅਮਿਤ ਸ਼ਾਹ ਜੀ ਦਾ ਫਰਮਾਨ ਆ ਗਿਆ ਪ੍ਰੈਸ ਨੋਟ ਕਿ ਨਿਰਾ ਝੂਠ ਬੋਲਦਾ ਪੰਜਾਬ ਦਾ ਮੁੱਖ ਮੰਤਰੀ, ਕੋਈ ਅਸੀਂ ਨਹੀਂ ਉਹਨੂੰ ਕਿਹਾ ਕਿ ਹੋਰ ਦਿਆਂਗੇ ਕੁਛ ਦਿਆਂਗੇ, ਅਸੀਂ ਕਿਹਾ ਕਿ 1600 ਕਰੋੜ ਦੇਤਾ, 12,500 ਕਰੋੜ ਤੋਂ ਬਾਅਦ ਤੁਹਾਡੇ ਕੋਲ ਪਿਆ, ਉਹਦੇ 'ਚ ਜਾ ਕੇ ਨਜਿੱਠੋ, ਜੋ ਕਰਨਾ ਉਹਦੇ ਵਿੱਚੋਂ ਕਰੋ, ਤੁਹਾਡੇ ਕੋਲ ਸਾਰਾ ਕੁਛ ਹੈਗਾ ਤਾਂ ਹੈ। ਸੋ ਇਸ ਲਈ ਉਹਨਾਂ ਨੇ ਤਾਂ ਕਹਿੰਦੇ ਅਸੀਂ ਹਿਸਾਬ ਬਣਾ ਕੇ ਦਿੱਤਾ। ਦੂਜਾ ਉਹ ਕਹਿੰਦੇ ਅਸੀਂ 12,000 ਕਰੋੜ ਦਾ ਹਿਸਾਬ ਪੁੱਛਿਆ ਉਹ ਦੇ ਨਹੀਂ ਸਕੇ।
ਜੀ
ਤੀਜਾ ਅਮਿਤ ਸ਼ਾਹ ਜੀ ਕਹਿੰਦੇ ਸਾਡੇ ਕੋਲ ਤਾਂ ਕੋਈ ਕੇਸ ਹੀ ਨਹੀਂ ਫਾਈਲ ਕਰ ਸਕੇ। ਕਹਿੰਦੇ ਮੈਂ ਉਹਨੂੰ ਕਿਹਾ ਕਿ ਤੇਰੇ ਕੋਲ ਨਾ ਕਾਗਜ਼ ਪੱਤਰ ਨਾ ਡਾਟਾ ਨਾ ਕੁਛ। ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਪੰਜਾਬ ਸਰਕਾਰ ਵੱਲੋਂ ਇਸ ਹੜ੍ਹਾਂ ਦੇ ਹਵਾਲੇ ਨਾਲ ਕੋਈ ਡਾਟਾ ਹੀ ਉਪਲਬਧ ਨਹੀਂ ਕਰਾਇਆ ਗਿਆ ਕਿ ਕੀ ਸਥਿਤੀ ਹੈ। ਉਹ ਕਹਿੰਦੇ ਅਸੀਂ ਉਹਨੀ ਟੀਮਾਂ ਟੂਮਾਂ ਭੇਜੀਆਂ ਸੀ ਤੇ ਪਤਾ ਕਰਾ ਲਏ। ਮੈਂ ਕਹਿੰਦਾ ਵਿਜੇ ਜੀ ਜਵਾਕ ਨਲਾਇਕ ਹੋਵੇ ਤਾਂ ਮਾਸਟਰ ਦੀ ਜ਼ਿੰਮੇਵਾਰੀ ਉਸ ਵਿਦਿਆਰਥੀ ਕਹਿੰਦੀ ਹੋਰ ਵੱਧ ਜਾਂਦੀ ਆ ਕਿ ਉਹਦਾ ਵੱਖਰਾ ਧਿਆਨ ਰੱਖਿਆ ਜਾਵੇ ਕਿ ਬਾਕੀਆਂ ਦੇ ਬਰਾਬਰ ਤੁਰ ਸਕੇ। ਜੇ ਹੁਣ ਸਾਡੇ ਵਾਲਾ ਜਵਾਕ ਨਲਾਇਕ ਨਿਕਲ ਜਾਵੇ ਤੇ ਹੁਣ ਸਾਡਾ ਕੀ ਕਸੂਰ ਹੈ, ਪੰਜਾਬ ਸੂਬੇ ਦਾ ਕੀ ਕਸੂਰ ਹੈ? GST ਦੀ ਅਦਾਇਗੀ ਅਸੀਂ ਵੀ ਕਰਦੇ ਹਾਂ, ਟੈਕਸ ਦੀ ਅਦਾਇਗੀ ਅਸੀਂ ਵੀ ਕਰਦੇ ਹਾਂ, ਕੇਂਦਰ ਸਰਕਾਰ ਦੇ ਹਵਾਲੇ ਨਾਲ ਉਹਦੀ ਜ਼ਿੰਮੇਵਾਰੀ ਜੇ ਬਾਕੀ ਸੂਬਿਆਂ ਲਈ ਹੈ ਪੰਜਾਬ ਲਈ ਵੀ ਹੈ। ਮੈਂ ਕਹਿੰਦਾ ਇਹ ਕੇਸ ਨਹੀਂ ਪੁੱਟ ਕਰ ਪਾ ਰਹੇ, ਇਹ 12,000 ਕਰੋੜ ਦਾ ਤੁਹਾਨੂੰ ਹਿਸਾਬ ਨਹੀਂ ਦੇ ਪਾ ਰਹੇ, ਇਹਨਾਂ ਦੇ ਕਾਗਜ਼ਾਂ 'ਚ ਹੈਗਾ ਉਹ ਨਹੀਂ ਸਾਬਿਤ ਕਰ ਪਾ ਰਹੇ ਕਿ ਕਿੱਥੇ ਗਿਆ ਕਿਵੇਂ ਖਰਚਿਆ। ਕੇਂਦਰ ਇਹ ਨਹੀਂ ਕਹਿ ਸਕਦਾ ਕਿ ਆਹ ਚੱਕੋ ਅਸੀਂ ਦਿੰਦੇ ਹਾਂ, ਇਹਦਾ ਅਸੀਂ ਪਾਈ ਪਾਈ ਦਾ ਹਿਸਾਬ ਲਵਾਂਗੇ ਅਤੇ ਇਹ ਆਹ ਇਸ ਤਰੀਕੇ ਕਾਰ ਨਾਲ ਦੇਵਾਂਗੇ, ਪਰ ਉਹ 12,000 ਕਰੋੜ ਦਾ ਬਾਅਦ 'ਚੋਂ ਲੈ ਲਾਂਗੇ, ਪਹਿਲਾਂ ਪੰਜਾਬ ਦੀ ਨੁਕਸਾਨ ਦੀ ਪੂਰਤੀ ਕਰੋ। ਕੀ ਇਹ ਵੀ ਨਹੀਂ ਕਰ ਸਕਦੇ ਤੁਸੀਂ?
ਜੀ
ਸਰਕਾਰਾਂ ਨੂੰ ਸਰਕਾਰਾਂ ਲੜ ਲਓ। ਹੁਣ ਉਹ ਕਹਿੰਦੇ ਜਿਹੜਾ 1,600 ਕਰੋੜ ਹੈ ਉਹ 'ਚੋਂ 170 ਕਰੋੜ ਅਸੀਂ ਜਾਰੀ ਕਰਤਾ, ਅਸੀਂ ਦੇਤਾ ਨੈਸ਼ਨਲ ਵਾਲਿਆਂ ਨੂੰ ਕਿ ਵੀ ਜਿਹੜੀਆਂ ਨੈਸ਼ਨਲ ਹਾਈਵੇ ਵਾਲੀਆਂ ਸੜਕਾਂ ਨੁਕਸਾਨੀ ਗਈਆਂ ਉਹ ਬਣਾਓ, ਅਸੀਂ ਇਸ ਤਰ੍ਹਾਂ ਵੱਖੋ ਵੱਖ ਆਪਣੀਆਂ ਕੇਂਦਰੀ ਯੋਜਨਾਵਾਂ ਤਹਿਤ 800 ਕਰੋੜ ਦੇਤਾ। ਇਹਦਾ ਮਤਲਬ 1,600 ਕਰੋੜ 'ਚੋਂ ਵੀ ਸਿੱਧੀ ਦੀਵਾਨੀ ਪੰਜਾਬ ਸਰਕਾਰ ਦੇ ਹੱਥ ਨਹੀਂ ਆਉਣੀ ਕਿ ਉਹ ਆਪਣੀ ਮਰਜ਼ੀ ਨਾਲ ਦੇ ਸਕੇ।
ਜੀ
ਪਰ ਤੁਸੀਂ ਕਹਿੰਦੇ ਹੋ ਜੀ ਅਸੀਂ ਉਹ ਵਧਵਾਉਣੇ ਸੀ, ਉਹ ਵਧਵਾਏ ਨਹੀਂ, ਤੁਸੀਂ ਕਹਿੰਦੇ ਹੋ ਅਸੀਂ ਫੰਡ ਹੋਰ ਲਿਆਉਣੇ ਸੀ ਲਿਆਏ ਨਹੀਂ, ਪਰ ਜਿੰਨਾ ਤੁਸੀਂ ਕਹਿੰਦੇ ਹੋ ਇੰਨਾ ਦੇਵਾਂਗੇ ਉਨਾ ਤਾਂ ਦੇ ਦਿਓ ਅਜੇ, ਤੁਸੀਂ ਸੋਚੋ ਵੀ ਕੁਛ ਨਹੀਂ ਦਿੱਤਾ ਅਜੇ। ਸੋ ਇਸ ਲਈ ਨਾ ਕੇਂਦਰ ਸਰਕਾਰ ਪੰਜਾਬ ਦੀ ਬਾਂਹ ਫੜਨ ਲਈ ਤਿਆਰ ਹੈ, ਨਾ ਸੂਬਾ ਸਰਕਾਰ ਆਪਣਾ ਕੇਸ ਰੱਖਣ ਦੀ ਸਥਿਤੀ 'ਚ ਹੈ। ਇਹ ਆਪਸ ਦੇ ਵਿੱਚ ਰਾਜਨੀਤਿਕ ਮੈਚ ਖੇਡ ਰਹੇ ਨੇ ਤੇ ਭੁਗਤ ਭੋਗੀ ਪੰਜਾਬ ਬਣ ਰਿਹਾ ਜੀ। ਅਮਿਤ ਸ਼ਾਹ ਨੇ ਤਾਂ ਕਹਿ ਕੇ ਤੁਰ ਤੱਕ ਹੁਣ ਕੁਛ ਨਹੀਂ ਦੇਣਾ, ਜੋ ਦੇਣਾ ਸੀ ਦੇਤਾ ਬਸ।
ਅੱਛਾ ਦੀਪਕ ਜੀ, ਇਹ ਦੱਸਿਓ ਵੀ 4 ਸਾਲ ਪਹਿਲਾਂ BJP ਤੋਂ ਬਰਖਾਸਤ ਕੀਤੇ ਗਏ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਇੱਕ ਤਰ੍ਹਾਂ ਕਹਿ ਲਓ ਵੀ ਸਿਆਸੀ ਤੌਰ 'ਤੇ ਇਨਐਕਟਿਵ ਜੇ ਰਹੇ, ਅਨਿਲ ਜੋਸ਼ੀ ਹੁਣ ਰਸਮੀ ਤੌਰ 'ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਇਸਦਾ ਅੰਮ੍ਰਿਤਸਰ ਦੀ ਜਿਹੜੇ ਅਸੀਂ ਉਸ ਬਿਲਕੁਲ ਉਸ ਸੀਟ ਦੀ ਪੋਲੀਟਿਕਸ ਵੇਖਦੇ ਹਾਂ, ਅਨਿਲ ਜੋਸ਼ੀ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ ਦਾ ਉਸ ਸੀਟ ਦੀ ਸਿਆਸਤ ਦੇ ਉੱਪਰ ਕੀ ਅਸਰ ਪਏਗਾ?
ਬਿਲਕੁਲ ਜੀ, ਅਨਿਲ ਜੋਸ਼ੀ ਇੱਕ ਪੁਰਾਣੇ BJP ਦੇ ਘਾਗ ਲੀਡਰਾਂ 'ਚੋਂ ਇੱਕ ਮੰਨੇ ਜਾਂਦੇ ਨੇ, ਜਿਹੜੇ 2 ਵਾਰ MLA ਬਣੇ ਹੋਣ ਅਤੇ ਉਹ 'ਚੋਂ 1 ਵਾਰ ਸਰਕਾਰ 'ਚ ਮੰਤਰੀ ਰਹਿ ਲਏ ਹੋਣ, ਇਹਦਾ ਮਤਲਬ ਕੁਛ ਤਾਂ ਉਸ ਬੰਦੇ 'ਚ ਹੋਊਗਾ ਨਾ। ਬਾਦਲਾਂ ਦੇ ਸਰਕਾਰ ਦੇ ਵਿੱਚ ਅਕਾਲੀ BJP ਸਰਕਾਰ 'ਚ ਮੰਤਰੀ ਵੀ ਰਹੇ। ਉਹ ਤੋਂ ਬਾਅਦ ਇਹ ਜਦੋਂ ਕਿਸਾਨ ਅੰਦੋਲਨ ਆਇਆ 3 ਖੇਤੀ ਕਾਨੂੰਨਾਂ ਦੇ ਹਵਾਲੇ ਨਾਲ, ਅਨਿਲ ਜੋਸ਼ੀ ਨੇ ਸਿਰਫ ਇੰਨੀ ਗੱਲ BJP ਨੂੰ ਆਪਣੀ ਸਰਕਾਰ ਨੂੰ ਕੇਂਦਰ ਮੂਹਰੇ ਰੱਖੀ ਕਿ ਘੱਟੋ ਘੱਟ ਇਹਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਨਾਲ ਸਿੱਧਾ ਰਾਬਤਾ ਕੀਤਾ ਜਾਵੇ।
ਜੀ
ਸੋ ਇਹ ਤੋਂ BJP ਨਾਰਾਜ਼ ਹੋ ਗਈ ਜੀ, ਬਾਹਰ ਕਰ ਦਿਓ ਜੀ, ਅੰਦਰ ਕਰ ਦਿਓ ਜੀ, ਕੱਢ ਦਿਓ ਜੀ, ਸਫਾਈ ਲਓ ਜੀ। ਸੋ ਕੁੱਲ ਮਿਲਾ ਕੇ ਜੀ ਇੱਕ ਤਰ੍ਹਾਂ ਨਾਲ ਲੱਗਿਆ ਕਿ ਫੁੱਲ ਸਟੋਪ ਲੱਗ ਗਿਆ ਜੀ ਰਾਜਨੀਤੀ 'ਤੇ। ਪਰ ਹੁਣ ਉਹ ਸਿੱਧਾ ਕਾਂਗਰਸ ਜਾਣ ਦੀ ਬਜਾਏ ਉਸ ਸਮੇਂ ਉਹਨਾਂ ਨੇ ਬਾਦਲ ਦਲ ਦਾ ਰੁੱਖ ਕੀਤਾ, ਕਿਉਂਕਿ 2 ਇੱਕੋ ਪੀੜ 'ਚੋਂ ਲੰਘ ਰਹੇ ਸੀ। ਉਹਦਾ ਵੀ ਰਿਸ਼ਤਾ BJP ਨਾਲ ਟੁੱਟਿਆ ਸੀ, ਅਕਾਲੀ ਦਲ ਬਾਦਲ ਦਾ ਵੀ ਰਿਸ਼ਤਾ BJP ਨਾਲ ਟੁੱਟਿਆ ਸੀ, ਹੈ ਤਾਂ ਦੂਸਰਾ 2 ਇੱਕ ਦੂਏ ਨਾਲ ਰਲ ਕੱਢ ਰਹੇ ਸੀ, ਇਸ ਲਈ ਇੱਕ ਦੂਏ ਦੇ ਤਰੀਕਾਕਾਰ ਨੂੰ ਜਾਣਦੇ ਸੀ ਰਾਜਨੀਤਿਕ ਤੌਰ 'ਤੇ ਵਿਚਰਨ ਦਾ। ਸੋ ਇਸ ਲਈ ਸ਼ਾਇਦ ਕੰਫਰਟੇਬਲ ਜੋਨ ਲੱਗਿਆ ਹੋਵੇ ਅਨਿਲ ਜੋਸ਼ੀ ਨੂੰ, ਕਿੱਧਰ ਜਾਣਾ ਠੀਕ ਹੈ ਉਹ ਆ ਗਏ। ਇੱਥੋਂ ਤੱਕ ਚੱਲਦਾ ਰਿਹਾ, ਚੋਣ ਵੀ ਲੜ ਲਈ, ਹਾਰ ਵੀ ਲਏ, ਸਾਰਾ ਕੁਛ ਹੋ ਲਿਆ। ਪਰ ਜਿੱਦਾਂ ਹੀ ਆ ਸੁਧਾਰ ਲਹਿਰ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਦਿੱਤੀ, 80 ਫੇ ਤੱਕ ਦੀ ਬਾਦਲ ਦੀ, ਸੁਖਬੀਰ ਬਾਦਲ ਦੀ ਪ੍ਰਕਿਰਿਆ ਆ ਗਈ, 2 ਦਸੰਬਰ ਨੇੜੇ ਆਉਣ ਲੱਗੀ, ਅਤੇ ਜੀ ਇਹਨਾਂ ਨੇ ਔਰ NK ਸ਼ਰਮਾ ਨੇ ਇਹ ਕਿਹਾ ਜੀ ਕਿ ਤੁਸੀਂ ਤਾਂ ਹੁਣ ਲੋਕਤੰਤਰਕ ਤਰੀਕੇ ਨਾਲ ਸਾਰੀਆਂ ਧਿਰਾਂ ਨਾਲ ਲੈ ਕੇ ਚੱਲਣ ਦੀ ਬਜਾਏ ਇੱਕ ਖਾਸ ਧਿਰ ਵੱਲ ਨੂੰ ਵੱਧ ਰਹੇ ਹੋ, ਇਸ ਲਈ ਜੀ ਅਸੀਂ ਨਾਲ ਨਹੀਂ ਰਹਿ ਸਕਦੇ।
ਜੀ
ਉਸ ਸਮੇਂ ਲੱਗਿਆ ਕਿ ਸ਼ਾਇਦ ਇੱਕ ਸਕ੍ਰਿਪਟ ਦਾ ਹਿੱਸਾ, ਜਿਵੇਂ NK ਸ਼ਰਮਾ ਛੱਡ ਰਹੇ ਨੇ ਉਵੇਂ ਹੀ ਅਨਿਲ ਜੋਸ਼ੀ ਛੱਡ ਰਹੇ ਨੇ, ਪਰ NK ਸ਼ਰਮਾ ਵਾਪਸ ਆ ਗਏ ਤੇ ਅਨਿਲ ਜੋਸ਼ੀ ਨਹੀਂ ਮੁੜੇ। ਫਿਰ ਨਾ ਮੁੜਨ ਤੋਂ ਬਾਅਦ ਚਰਚਾ ਤੁਰੀ ਕੇ ਲੈ ਵੀ ਘਰ ਵਾਪਸੀ ਹੋਊਗੀ, BJP 'ਚ ਜਾ ਸਕਦੇ ਵਾਪਸ। ਤਦ ਤੱਕ ਵੀ ਕਾਂਗਰਸ ਕੋਈ ਨਹੀਂ ਸੋਚ ਰਿਹਾ ਸੀ ਕਿ ਉੱਧਰ ਜਾਣਗੇ। ਆਹ ਲੁਧਿਆਣਾ ਜਿਮਨੀ ਚੋਣ 'ਚ ਅਕਾਲੀ ਦਲ ਬਾਦਲ ਨੇ ਇਹਦੀ ਫੋਟੋ ਫੇਰ ਲਾ ਲਈ ਪੋਸਟਰ 'ਤੇ, ਅਤੇ ਫਿਰ ਤੁਰਿਆ ਕਿ ਲੈ ਵੀ ਤਾਂ ਇੱਧਰ ਸੈਟਿੰਗ ਦੁਬਾਰਾ ਹੋ ਗਈ। ਪਰ ਅਨਿਲ ਜੋਸ਼ੀ ਦਾ ਇਹ ਕਹਿਣਾ ਹੈ ਕਿ ਨਹੀਂ ਜੀ, ਪੋਸਟਰ 'ਤੇ ਫੋਟੋ ਲਾ ਲਈ ਸੀ, ਮੈਂ ਚੱਲਦੀ ਚੋਣ 'ਚ ਉਹਨਾਂ ਨੂੰ ਕੁਝ ਨਹੀਂ ਕਿਹਾ, ਮੈਂ ਅਸਤੀਫਾ ਦਿੱਤਾ ਵਾ ਸੀ, ਮੈਂ ਅਸਤੀਫਾ ਆਪਣਾ ਨਾ ਵਾਪਸ ਲੈਣਾ ਵਾ, ਵਾਪਸ ਗਿਆ। ਪਰ ਹੁਣ ਉਹ ਉਹਨੇ ਖੁਦ ਕਿਹਾ ਕਿ ਮੈਂ 1 ਹਫ਼ਤਾ ਪਹਿਲਾਂ ਰਾਹੁਲ ਗਾਂਧੀ ਨੂੰ ਮਿਲ ਕੇ ਆਇਆ, ਮੈਨੂੰ KC ਰਾਏ ਹੋਰਾਂ ਨੂੰ ਮਿਲ ਕੇ ਆਇਆ, ਬਘੇਲ ਹੋਰਾਂ ਨੂੰ ਮਿਲ ਕੇ ਆਇਆ, ਅਤੇ ਇਸ ਤਰ੍ਹਾਂ ਮੇਰੀ ਤੈਅ ਹੋ ਗਿਆ ਜੀ ਕਾਂਗਰਸ 'ਚ ਆਉਣਾ। ਉਹ ਫੋਟੋਆਂ, ਉਹ ਤਸਵੀਰਾਂ ਖੁਦ ਮੀਡੀਆ ਸਾਹਮਣੇ ਲਿਆਉਂਦੇ। ਇਹਦਾ ਮਤਲਬ ਪੰਜਾਬ ਦੀ ਕਾਂਗਰਸ ਨੂੰ ਵੀ ਨਹੀਂ ਹਵਾ ਲੱਗੀ, ਪੰਜਾਬ ਦੇ ਮੀਡੀਆ ਨੂੰ ਵੀ ਨਹੀਂ ਹਵਾ ਲੱਗੀ ਜਦੋਂ ਇਹ ਦਿੱਲੀ ਜਾ ਕੇ ਸੈਟਿੰਗ ਕਰਕੇ ਆਇਆ। ਹੁਣ ਸਵਾਲ ਇਹੀ ਹੈ ਕਿ ਜਿਹੜੀ ਸੀਟ ਤੋਂ ਇਹ ਲੜਦੇ ਰਹੇ ਨੇ ਉਹ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵੀ ਬੈਠੇ ਨੇ, ਉਹਨਾਂ ਦੇ ਪੁਰਾਣੇ ਵੀ ਤੇ ਨਵੇਂ ਵੀ ਦਾਅਵੇਦਾਰ ਬੈਠੇ ਨੇ। ਕੀ ਰਾਹੁਲ ਗਾਂਧੀ ਨੇ ਉਹਦੇ ਨਾਲ ਸੈਟਿੰਗ ਕਰ ਲਈ, ਕਿ ਉਹਨਾਂ ਨਾਲ ਤਾਲਮੇਲ ਬਿਠਾ ਲਿਆ? ਅੱਜ ਵੈਸੇ ਜਦੋਂ ਰਸਮੀ ਤੌਰ ਤੇ ਸ਼ਾਮਿਲ ਹੋ ਰਹੇ ਸੀ ਤਾਂ ਸਾਰਾ ਹੀ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਜਿਹੜੀ ਇੱਧਰ ਉੱਧਰ ਵੀ ਜਾਏ, ਉਹ ਵੀ ਜਿਹੜੀ ਕਈ ਘਰਾਂ 'ਚ ਜਾਈ, ਉਹ ਵੀ ਜਿਹੜੀ ਪੱਕੀ ਇਹਨਾਂ ਨਾਲ, ਉਹ ਵੀ ਕੀ ਸਾਬਕਾ MLA, ਕੀ ਮੌਜੂਦਾ ਲੀਡਰਸ਼ਿਪ ਤੇ ਕੀ MP, ਸਾਰੇ ਇੱਕ ਮੰਚ ਤੇ ਸੀਗੇ ਜੀ। ਜੱਫੀਆਂ ਪਾ, ਮਤਲਬ ਕਿ ਐਂ ਹੋ ਗਿਆ ਜਿਵੇਂ ਸਨਮਾਨ ਮਿਲ ਰਿਹਾ ਹੋਵੇ ਕੋਈ, ਹੈ ਨਾ, ਉਹ ਲਾਈਫ ਟਾਈਮ ਅਚੀਵਮੈਂਟ ਅਵਾਰਡ ਇੰਨੇ ਉਹ ਪਾਤੇ ਉਹ ਕਾਂਗਰਸ ਦੇ ਪਰਨੇ ਜੇ ਉਹਦੇ, ਹੈ ਨਾ, ਤੋ ਐਂ ਬਣਾਤਾ ਜੀ ਕਿ ਕਮਾਲ ਹੋ ਗਿਆ। ਪਰ ਅੰਦਰ ਕਈਆਂ ਦੇ ਧੁੜਕੂ ਹੋਣਾ ਕਿ ਜੇ ਆਪਣੀ ਸੀਟ ਤੋਂ ਨਾ ਮਿਲੀ ਤਾਂ ਪਤਾ ਨਹੀਂ ਮੇਰੀ ਵਾਲੀ 'ਤੇ ਨਾ ਆ ਜਾਵੇ, ਹੈ ਨਾ, ਲੁਧਿਆਣਾ, ਜਲੰਧਰ, ਆਪਣਾ ਅੰਮ੍ਰਿਤਸਰ, ਪੱਛਮੀ ਅੰਮ੍ਰਿਤਸਰ, ਹੈ ਦਿਹਾਤੀ ਅੰਮ੍ਰਿਤਸਰ, ਹੈ ਉੱਤਰੀ, ਪਤਾ ਨਹੀਂ ਕਿੰਨੀਆਂ ਨੂੰ ਫਿਕਰ ਪੈ ਗਿਆ। ਪਰ ਅੱਜ ਸਭ ਦੀਆਂ ਨਜ਼ਰਾਂ ਇਸ ਸਾਰੀ ਕਾਰਵਾਈ ਦੇ ਦਰਮਿਆਨ ਰਹੀਆਂ ਬੀਬੀ ਨਵਜੋਤ ਕੌਰ ਸਿੱਧੂ ਤੇ। ਉਹ ਵੀ ਐਕਟਿਵ ਹੋ ਗਈ, ਉਹ ਵੀ ਅੱਜ ਪਹੁੰਚੀ ਵੀ ਸੀ ਇਸ ਸਮਾਗਮ 'ਚ। ਉਹ ਕਹਿੰਦੀ ਮੈਂ ਵੀ ਦਾਅਵੇਦਾਰ ਹਾਂ ਟਿਕਟ ਦੀ, ਉਹਨੇ ਦਾਅਵਾ ਠੋਕਤਾ ਕਾਂਗਰਸ ਦੀ ਟਿਕਟ ਤੇ। ਉਹ ਆਪਣੇ ਹੈ ਜਿੱਥੋਂ ਆਪ ਵੀ ਸਿੱਧੂ ਵੀ ਲੜਦੇ ਰਹੇ ਨੇ, ਤੋ ਉਹਨੇ ਉਸ ਸੀਟ ਤੋਂ ਦਾਅਵਾ ਰੱਖਤਾ। ਪਰ ਇਸ ਜਿਸ ਦੌਰ ਜਿਸ ਸਮੇਂ ਦੇ ਵਿੱਚ ਅਨਿਲ ਜੋਸ਼ੀ ਕਾਂਗਰਸ 'ਚ ਆਏ ਨੇ, ਉਸ ਸਮੇਂ ਤਰਨ ਤਰਨ ਦੀ ਚੋਣ ਮੂਹਰੇ ਪਈ ਆ, ਜ਼ਮੀਨੀ ਚੋਣ, ਤੇ ਲੋਕ ਅੰਦਾਜ਼ੇ ਲਾਉਣ ਲੱਗ ਪਏ ਕਿ ਸ਼ਾਇਦ ਤਰਨ ਤਰਨ ਖੇਤਰ ਤੋਂ ਅਨਿਲ ਜੋਸ਼ੀ ਉਮੀਦਵਾਰ ਹੋ ਸਕਦੇ ਨੇ। ਹੋ ਸਕਦਾ ਕਾਂਗਰਸ ਹੁਣ ਕਿਸੇ ਵੀ ਸਮੇਂ ਉਮੀਦਵਾਰ ਐਲਾਨ ਦੇਵੇ, ਇਹ ਵੀ ਸੰਭਾਵਨਾ ਹੈਗੀ ਹੈ, ਹੈ ਨਾ, ਪਰ ਉਹਦੇ ਵਿੱਚ ਅਨਿਲ ਜੋਸ਼ੀ ਨਹੀਂ ਹੋਣਗੇ
ਜੀ।
ਅਨਿਲ ਜੋਸ਼ੀ ਤਰਨ ਤਰਨ ਤੋਂ ਨਹੀਂ ਹੋਣਗੇ, ਉਸ ਸੀਟ ਦੇ ਹਵਾਲੇ ਨਾਲ ਉਹਨਾਂ ਦਾ ਕੋਈ ਤਾਲਮੇਲ ਨਹੀਂ ਬੈਠਦਾ। ਪਿਓਰ ਪੇਂਡੂ ਖੇਤਰ ਹੈ, ਪੰਥਕ ਇੱਕ ਤਰ੍ਹਾਂ ਦੀ ਸੀਟ ਹੈ, ਉੱਥੇ ਅਨਿਲ ਜੋਸ਼ੀ ਦਾ ਚਿਹਰਾ ਨਹੀਂ ਉਹਨਾਂ ਨੂੰ ਫਿੱਟ ਬੈਠਣਾ। ਇਸ ਲਈ ਉਹ ਅੰਮ੍ਰਿਤਸਰ 'ਚ ਆਉਂਦੇ ਵਾਰ 'ਚੋਂ ਲੜਦੇ ਆ, ਨਹੀਂ ਲੜਦੇ ਕੀ ਕਰਦੇ ਆ, ਇਹ ਉਹ ਜਾਣਨ ਕੀ ਸੈਟਿੰਗ ਕਰਕੇ ਆਇਆ। ਪਰ ਹੁਣ ਉਹ ਮਤਲਬ BJP ਵਾਲਾ ਕਮਲ ਦਾ ਫੁੱਲ ਜਿਹੜਾ ਕਿਸੇ ਸਮੇਂ ਤੱਕੜੀ 'ਚ ਤੁਲਿਆ ਸੀ, ਹੁਣ ਕਾਂਗਰਸ ਦੇ ਬੜੇ ਉੱਕਿਆ।
ਜੀ ਦੀਪਕ ਜੀ, ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ, ਪਰ ਇਸੇ ਵਿੱਚ ਖਬਰਾਂ ਇਹੋ ਜਿਹੀਆਂ ਮੰਦਭਾਗੀਆਂ ਆਉਂਦੀਆਂ ਨੇ ਕਿ ਇੱਕੋ ਪਿੰਡ ਦੇ ਵਿੱਚ ਇਕੱਠੀਆਂ 3 ਮੌਤਾਂ ਹੋਈਆਂ ਨੇ, ਕੀ ਵੇਰਵਾ ਦੀਪਕ ਜੀ?
ਪੰਜਾਬ ਸਰਕਾਰ ਦਮ ਭਰਦੀ ਹੈ ਯੁੱਧ ਨਸ਼ਿਆਂ ਵਿਰੁੱਧ, ਤੇ ਕਹਿੰਦੀ ਜੀ ਪੰਜਾਬ 'ਚੋਂ ਨਸ਼ਾ ਮੁਕਾਤਾ, ਮੁੱਕ ਰਹੀ ਹੈ ਜਵਾਨੀ। ਇਹ ਬਿਲਕੁਲ, ਇਸ ਤੋਂ ਵੱਡੀ ਪੀੜ ਵਾਲੀ ਗੱਲ ਕੀ ਹੋਏਗੀ ਕਿ ਇੱਕ ਪਿੰਡ ਦੇ ਵਿੱਚ ਇੱਕੋ ਰਾਤ 'ਚ 3 ਨੌਜਵਾਨ ਸੁੱਤੇ ਹੀ ਰਹਿ ਜਾਣ ਨਸ਼ੇ ਦੀ ਓਵਰਡੋਜ਼ ਕਰਕੇ। ਹੁਣ ਇਸ ਤੋਂ ਬਾਅਦ ਉਸ ਪਿੰਡ ਦੇ ਉਹਨਾਂ ਮਾਪਿਆਂ 'ਤੇ ਕੀ ਬੀਤਰੀ ਹੋਊਗੀ ਜਿਹੜੇ ਜਾਣਦੇ ਨੇ ਕਿ ਸਾਡੇ ਜਵਾਕ ਵੀ ਇਸ ਰਾਹ ਪਏ ਹੋਏ ਨੇ? ਮਤਲਬ ਕਿਹੋ ਜਿਹੇ ਖਿਆਲ ਹੁੰਦੇ ਨੇ ਜਦੋਂ ਅੱਜ ਦੇ ਤਰੀਕ ਦੇ ਵਿੱਚ ਜੇ ਬੰਦਾ ਹਨੇਰੇ ਸਵੇਰੇ ਘਰੇ 10 ਮਿੰਟ ਲੇਟ ਹੋ ਜਾਵੇ ਔਰ ਫੋਨ ਨਾ ਮਿਲੇ, ਤਾਂ ਇਹ ਨਹੀਂ ਸੋਚਿਆ ਜਾਂਦਾ ਕਿ ਕਿਸੇ ਕੋਲ ਰੁਕ ਗਿਆ ਹੋਣਾ, ਬੈਠ ਗਿਆ ਹੋਣਾ। ਨੈਗੇਟਿਵ ਖਿਆਲ ਮਨ 'ਚ ਜਦੋਂ ਆਉਣਾ ਜਾਣ ਕਿ ਲੈ ਵੀ ਐਂ ਨਾ ਹੋ ਗਿਆ ਹੋਵੇ, ਉਹ ਨਾ ਹੋ ਗਿਆ ਹੋਵੇ। ਉਸੇ ਤਰ੍ਹਾਂ ਹੁਣ ਜਦੋਂ ਇੱਕ ਪਿੰਡ ਦੇ ਵਿੱਚ ਉਹ ਪਿੰਡ ਦੇ ਲੋਕ ਜਦੋਂ 3 ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਸੜਕ 'ਤੇ ਬੈਠ ਗਏ ਅੱਜ, ਤੇ ਪੁਲਿਸ ਮਨਾਉਣ ਆਈ, ਸਮਝਾਉਣ ਆਈ, ਸਮਝਾ ਕੇ ਚੱਕ ਲਓ ਜੀ ਲੈ ਜਾਓ, ਅਤੇ ਉਸ ਪਿੰਡ ਦੇ ਲੋਕ ਪੁਲਿਸ ਦੇ ਸਾਹਮਣੇ ਕਹਿ ਰਹੇ ਸੀ ਕਿ ਭਾਈ ਸਾਡੇ ਪਿੰਡ ਦੇ ਮੈਡੀਕਲ ਸਟੋਰ 'ਤੇ ਮਿਲਦਾ ਸਾਰਾ ਕੁਛ, ਉੱਥੋਂ ਲੈਂਦੇ ਨੇ ਸਾਰਾ ਕੁਛ, ਸਾਡਾ ਪਿੰਡੇ ਨਹੀਂ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਲੈਣ ਆਉਂਦੇ ਨੇ ਉੱਥੋਂ ਨਸ਼ਾ। ਅਤੇ ਕੀ ਇਹਨਾਂ ਕੋਲ ਦੱਸਣ ਦੇ ਬਾਵਜੂਦ ਵੀ, ਮੈਂ ਨਹੀਂ ਕਹਿੰਦਾ ਕਿ ਇਕੱਲਾ ਉਹੀ ਮੈਡੀਕਲ ਸਟੋਰ ਵਾਲਾ ਜਾਂ ਹੈਗਾ ਵੀ ਹੈ ਕਿ ਨਹੀਂ, ਇਹ ਜਾਂਚ ਦਾ ਵਿਸ਼ਾ
ਜੀ,
ਪਰ ਉੱਪਰੋਂ ਸਮਾਨ ਤੋਂ ਨਹੀਂ ਡਿੱਗਦਾ ਨਸ਼ਾ, ਕੋਈ ਕਿਤੋਂ ਆਉਂਦਾ, ਕਿਤੋਂ ਮਿਲਦਾ, ਕਿਤੋਂ ਵਿਕਦਾ। ਤੇ ਜੇ ਪੁਲਿਸ ਤੇ ਪ੍ਰਸ਼ਾਸਨ ਤੇ ਸਾਡੇ ਸਿਆਸਤਦਾਨ ਨਹੀਂ ਦੇਖ ਸਕਦੇ, ਇਹਦਾ ਮਤਲਬ ਤੁਹਾਡੇ ਐਨਕ ਨੋਟਾਂ ਵਾਲੀ ਲੱਗ ਚੁੱਕੀ ਹੈ, ਤੁਹਾਨੂੰ ਤਾਂ ਨਹੀਂ ਦਿਖਦਾ। ਤੇ ਹੁਣ ਇਸ ਲਈ ਜਦੋਂ ਪਤਾ ਹੈ ਕਿ ਪਿੰਡ ਦੇ ਵਿੱਚ ਇਹ ਜੜ੍ਹਾਂ ਹੈਗੀਆਂ ਨੇ, ਨਸ਼ੇ ਦੀਆਂ ਸਪਲਾਇਰ ਹੈਗੇ ਨੇ, ਸਾਰਾ ਕੁਛ ਹੈਗੇ ਨੇ, ਤਾਂ ਜਿਹੜੇ ਬੱਚੇ ਵੱਡੇ ਹੋ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਕੀ ਫਿਕਰ ਹੋਊਗਾ, ਔਰ ਜਿਹੜੇ ਇਸ ਦੇ ਰਾਹ ਪੈ ਚੁੱਕੇ ਨੇ ਉਹਨਾਂ ਨੂੰ ਕੀ ਫਿਕਰ ਹੋਊਗਾ? ਪਰ ਇਹਦਾ ਜਵਾਬ ਸਰਕਾਰ ਨਾਮ ਦੀ ਚੀਜ਼ ਕੋਲ ਕੋਈ ਨਹੀਂ ਹੈਗਾ, ਸਿਸਟਮ ਨਾਮ ਦੀ ਚੀਜ਼ ਕੋਲ ਕੋਈ ਨਹੀਂ ਹੈਗਾ। ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਦੀ ਇਹ ਘਟਨਾ, ਜਿੱਥੇ 3 ਮੁੰਡੇ ਕੱਲ੍ਹ ਰਾਤ ਓਵਰ ਨਸ਼ਾ ਨੁਸ਼ਾ ਲੈ ਕੇ ਸੁੱਤੇ ਅਤੇ ਸਵੇਰ ਨੂੰ ਉੱਠੇ ਹੀ ਨਹੀਂ ਗਏ, ਜਦੋਂ ਕਿ 3 ਦਿਨ ਪਹਿਲਾਂ ਇੱਕ ਮੁੰਡਾ ਹੋਰ ਇਸੇ ਪਿੰਡ ਦਾ ਇਸੇ ਤਰ੍ਹਾਂ ਚਿੱਟੇ ਨੇ ਨਿਕਲਿਆ, 4 ਮੌਤਾਂ। ਸੋ ਉਹਦੇ ਬਾਵਜੂਦ ਵੀ ਸਰਕਾਰ ਦੇ ਪੋਸਟਰ ਪੰਜਾਬ ਭਰ 'ਚ ਲੱਗੇ ਨੇ ਯੁੱਧ ਨਸ਼ਿਆਂ ਵਿਰੁੱਧ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਓਕੇ।